गोविंद सिंह गुरु गत दायक आन की आस नहीं मन राई चात्रिक चित मुहूर मुहूर्त स्वांत दिदार कब यह पाई जियो पतंग स्नेह की डोर बधा डग डोल सोले हो बचाई सिंध हुतासन है पव की गत मोहे मया कर ले हो बचाई गोविंद सिंह गुरु गत दायक
सतनाम श्री वाहिगुरु साहिब जीओ एक ओंकार सत गुर प्रसाद श्री वाहिगुरु जी की फतेह। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤੋਐ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋਊ ਕਹਿ ਨਾ ਸਕਤ ਕਹੇ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਇਣ ਸਾਹੇ ਸਾਹਾਣ ਗਣਿਜੈ ਕੋਟ ਇੰਦਰ ਇੰਦਰਾਇਣ ਸਾਹੇ ਸਾਹਾਣ ਗਣਿਜੈ
ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਾਰਿਆਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਾਹਿਬੇ ਕਮਾਲ ਸਾਹਿਬੇ ਜਮਾਲ ਪੀਰਾਨ ਪੀਰ ਮੀਰਾਨ ਮੀਰ ਸਰਵਰੇ ਕਾਇਨਾਤ ਕੁਲ ਆਲਮ ਦੇ ਸੁਲਤਾਨ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਮਰੱਥ ਸਾਹਿਬ ਪਾਰ ਬ੍ਰਹਮ ਗੁਰੂ ਪਰਮੇਸ਼ਵਰ ਧੰਨ ਧੰਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸ਼ਿਸ਼ੋਭਿਤ ਹੋ ਕੇ ਆਪ ਜੀ ਨੇ ਦਸ਼ਮੇਸ਼ ਪਿਤਾ ਜੀ ਦੇ ਦਰਬਾਰ ਦੇ ਹਜ਼ੂਰੀ ਕੀਰਤਨੀਆਂ ਦਰਬਾਰੀ ਢਾਡੀਆਂ ਪ੍ਰਸਿੱਧ ਗੁਣੀਆਂ ਪਾਸੋਂ ਅੰਮ੍ਰਿਤ ਸਰੂਪ ਪਾਵਨ ਪਵਿੱਤਰ ਗੁਰਬਾਣੀ ਜੀ ਦੇ ਅੰਮ੍ਰਿਤ ਰੂਪ ਸ਼ਬਦ ਕੀਰਤਨ ਸ਼ਰਵਨ ਕੀਤੇ ਹਨ। ਉਪਰੰਤ ਅਗੰਮੜੇ ਮਰਦ ਪੁਰਖ ਭਗਵੰਤ ਸਰਬੰਸਦਾਨੀ ਅੰਮ੍ਰਿਤ ਦੇ ਦਾਤਾਰ ਗਰੀਬ ਨਿਵਾਜ ਨੀਚਾਂ ਨੂੰ ਊਚ ਕਰਨਹਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਦੀ ਮਹਾਨ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਜਿਹੜੀ ਸ੍ਰੀ ਜਾਪ ਸਾਹਿਬ ਜੀ ਦਾ ਆਰੰਭਕ ਪਾਠ ਸ਼ਰਵਨ ਕੀਤਾ। ਆਈਏ ਗੁਰੂ ਚਰਨਾਂ ਵਿੱਚ ਸਿਰ ਝੁਕਾ ਕੇ ਇਸ ਪਵਿੱਤਰ ਬਾਣੀ ਨੂੰ ਮਿਲ ਕੇ ਵਿਚਾਰਨ ਦਾ ਅਦਨਾ ਜਿਹਾ ਯਤਨ ਕਰੀਏ। ਲਾਲਾ ਦੌਲਤ ਰਾਏ ਜੀ ਨੇ ਉਰਦੂ ਵਿੱਚ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਜੀਵਨ ਚਰਿੱਤਰ ਲਿਖਿਆ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਏ ਯਤਨ ਕੀਤਾ ਕਿ ਜੋ ਕੁਛ ਦਸ਼ਮੇਸ਼ ਪਿਤਾ ਜੀ ਨੇ ਹਿੰਦੁਸਤਾਨ ਭਾਰਤ ਅਤੇ ਉਸ ਵਿੱਚ ਰਹਿਣ ਵਾਲੇ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕਾਂ ਤੇ ਜੋ ਉਪਕਾਰ ਕੀਤਾ ਓਹਨੂੰ ਨਿਰਪੱਖਤਾ ਦੇ ਨਾਲ ਬਿਆਨ ਕੀਤਾ ਜਾਵੇ। ਆਪਣੀ ਇਸ ਰਚਨਾ ਵਿਚ ਉਹ ਬੜੇ ਫਖਰ ਤੇ ਮਾਣ ਨਾਲ ਕਹਿੰਦੇ ਨੇ, ਸਦੀਆਂ ਤੋਂ ਹੀ ਨਹੀਂ ਯੁਗਾਂ ਤੋਂ ਜਿਹੜੇ ਲੋਕ ਨਿਮਾਣੇ ਸਨ, ਨਿਤਾਣੇ ਸਨ, ਦਬਾਏ ਹੋਏ ਸਨ, ਨੀਵੇਂ ਬਣਾਏ ਗਏ ਸਨ, ਜੋ ਆਪਣੇ ਆਪ ਨੂੰ ਬਹੁਤ ਨਿਰਬਲ ਤੇ ਨੀਚ ਮਹਿਸੂਸ ਕਰਦੇ ਸਨ, ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਿੰਦੁਸਤਾਨ ਦੀ ਤਵਾਰੀਖ ਵਿਚ ਉਨ੍ਹਾਂ ਨੂੰ ਮਹਾਨ ਉੱਤਮ ਬਣਾ ਦਿੱਤਾ, ਉਨ੍ਹਾਂ ਨੂੰ ਨਿਵਾਜਿਆ। ਇਸੇ ਲਈ ਲੋਕ ਉਨ੍ਹਾਂ ਨੂੰ ਗਰੀਬ ਨਿਵਾਜ ਕਹਿ ਕੇ ਸਤਿਕਾਰ ਦੇ ਸਨ, ਸਿਰ ਝੁਕਾਉਂਦੇ ਸਨ। ਪੰਗਾਣੀ ਦੇ ਯੁੱਧ ਤੋਂ ਪਹਿਲੇ ਸਮੇਂ ਦੀ ਚੜ੍ਹਦੀ ਕਲਾ ਦਾ ਜ਼ਿਕਰ ਕਰਦਿਆਂ ਗੋਕਲ ਚੰਦ ਨਾਰੰਗ ਨੇ ਦਾ ਹਿਸਟਰੀ ਆਫ ਸਿੱਖਸ ਵਿਚ ਵੀ ਇਹ ਵਿਚਾਰ ਦਿੱਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਉਹ ਜਜ਼ਬਾ ਦਿੱਤਾ, ਉਹ ਸ਼ਕਤੀ ਦਿੱਤੀ, ਜਿਸ ਦੇ ਸਾਹਮਣੇ ਮੁਗਲ, ਪਠਾਨ, ਸੱਯਦ, ਰਾਜਪੂਤ, ਛਤਰੀ ਥਰ ਥਰ ਕਰਕੇ ਕੰਬਣ ਲੱਗੇ। ਗੋਕਲ ਚੰਦ ਨਾਰੰਗ ਪਿਆਰ ਲੱਖੋ ਸ੍ਰੀ ਵਾਹ। ਤੋ ਜਦੋਂ ਗਰੀਬਾਂ ਨੂੰ ਨਿਵਾਜਿਆ, ਨਿਰਬਲ ਲੋਕਾਂ ਨੂੰ ਬਲ ਦਿੱਤਾ, ਤੇ ਸੁਭਾਵਕ ਹੀ ਉਨ੍ਹਾਂ ਦੇ ਅੰਦਰ ਚੜ੍ਹਦੀ ਕਲਾ ਦਾ ਜਜ਼ਬਾ ਪੈਦਾ ਹੋਇਆ। ਰਾਜਪੂਤ ਰਜਵਾੜੇ ਉਨ੍ਹਾਂ ਲੋਕਾਂ ਨੂੰ ਨੀਵੇਂ ਤੇ ਕਮਜ਼ੋਰ ਸਮਝ ਕੇ ਦਬਾਉਣਾ ਚਾਹੁੰਦੇ ਸਨ, ਪਰ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਦਾ ਸਦਕਾ ਗੁਰੂ ਕੇ ਸਿੱਖ ਉਨ੍ਹਾਂ ਦੇ ਸਾਹਮਣੇ ਆਪਣੀ ਸ਼ੂਰਬੀਰਤਾ ਦਾ ਪ੍ਰਗਟਾਓ ਕਰਦੇ ਸਨ। ਤੇ ਇੰਜ ਰੋਜ਼ਾਨਾ ਕੋਈ ਨਾ ਕੋਈ ਛੋਟੀ ਵੱਡੀ ਘਟਨਾ ਹੋ ਜਾਇਆ ਕਰਦੀ। ਮਾਤਾ ਸਾਹਿਬਾ ਮਾਤਾ ਗੁਜਰੀ ਜੀ ਨੇ ਵਿਚਾਰ ਕੀਤਾ, ਉਸ ਵਿਚਾਰ ਵਿਚ ਕੁਝ ਹੋਰ ਪ੍ਰਮੁੱਖ ਸਿੱਖ ਵੀ ਸ਼ਾਮਲ ਸਨ, ਕਿ ਕਿਤਨਾ ਅੱਛਾ ਹੋਵੇ ਨਾਲੇ ਤੇ ਨਾਹਨ ਪਤੀ ਮੇਦਨੀ ਪ੍ਰਕਾਸ਼ ਦੀ ਸ਼ਰਧਾ ਪੂਰੀ ਹੋ ਜਾਵੇਗੀ, ਨਾਲੇ ਥੋੜਾ ਜਿਹਾ ਸਮਾਂ ਜੇ ਗੁਰੂ ਸਾਹਿਬ ਇਸ ਆਨੰਦਪੁਰ ਦੀ ਧਰਤੀ ਤੋਂ ਅੱਗੇ ਪਿੱਛੇ ਹੋ ਜਾਣਗੇ ਤੇ ਕੁਝ ਸ਼ਾਂਤੀ ਹੋ ਜਾਵੇਗੀ। ਤੇ ਜਿਹੜੀ ਕਲੇ, ਜਿਹੜੀ ਲੜਾਈ ਜਾਂ ਜਿਸ ਯੁੱਧ ਦੀ ਆਰੰਭਤਾ ਹੋ ਰਹੀ ਏ, ਉਹਦੇ ਵੱਲੋਂ ਟਿਕਾਓ ਪ੍ਰਾਪਤ ਹੋ ਸਕੇਗਾ। ਇਉਂ ਮੇਦਨੀ ਪ੍ਰਕਾਸ਼ ਨੇ ਬੇਨਤੀ ਕਰ ਦਿੱਤੀ, ਮਾਤਾ ਜੀ ਨੇ ਉਸ ਨੂੰ ਮਨਜ਼ੂਰੀ ਦੇ ਦਿੱਤੀ। ਤੇ ਫਿਰ ਦਸ਼ਮੇਸ਼ ਪਿਤਾ ਜੀ ਸਮਝਦੇ ਸਨ ਕਿ ਮਾਤਾ ਜੀ ਜੋ ਕੋ ਚਾਹੁੰਦੇ ਨੇ। ਮਾਤਾ ਜੀ ਦੀ ਤਜਵੀਜ਼ ਤੇ ਨਾਹਨ ਪਤੀ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਇਆਂ ਦਸ਼ਮੇਸ਼ ਪਿਤਾ ਜੀ ਰਾਜੇ ਮੇਦਨੀ ਪ੍ਰਕਾਸ਼ ਦੀ ਸਟੇਟ ਵਿਚ ਨਾਹਨ ਦੇ ਇਲਾਕੇ ਵਿਚ ਜਮੁਨਾ ਨਦੀ ਦੇ ਕਿਨਾਰੇ ਤੇ ਤਸ਼ਰੀਫ ਲੈ ਆਏ। ਤੇ ਫਿਰ ਹਜ਼ੂਰ ਨੇ ਆਪਣੇ ਹੀ ਪਵਿੱਤਰ ਸ਼ਬਦਾਂ ਵਿਚ ਕਿਹਾ, ਦੇਖੋ ਮੇਰੇ ਮਾਲਕ ਦੀ ਇੱਛਾ ਹੈ, ਮੇਰੇ ਮਾਲਕ ਦੀ ਰਜ਼ਾ ਹੈ, ਉਹਨੇ ਹੁਕਮ ਕੀਤਾ ਤੇ ਮੈਂ ਆਪਣੇ ਦੇਸ਼ ਆਨੰਦਪੁਰ ਤੋਂ ਚੱਲ ਪਿਆ। ਤੇ ਇਉਂ ਉਚੱਲ ਕੇ ਮੈਨੂੰ ਪਾਮਟਾ ਸ਼ਹਿਰ ਦੀ ਖਬਰ ਪ੍ਰਾਪਤ ਹੋਈ। ਮੈਂ ਇਸ ਥਾਂ ਤੇ ਆ ਕੇ ਖੁਸ਼ੀ ਮਹਿਸੂਸ ਕੀਤੀ, ਦੇਸ਼ ਚਾਲ ਹਮ ਤੇ ਪੁਨ ਪਈ, ਸ਼ਹਿਰ ਪਾਮਟਾ ਕੀ ਸੁਧ ਲਈ। ਬਚਿੱਤਰ ਨਾਟਕ ਦਸਮ ਗ੍ਰੰਥ। ਦਸ਼ਮੇਸ਼ ਪਿਤਾ ਇਸ ਨਦੀ ਦੇ ਬਿਲਕੁਲ ਕਿਨਾਰੇ ਤੇ ਇਕ ਕਿਲਾ ਬਣਵਾਇਆ, ਔਰ ਨਾਲ ਹੀ ਨਾਲ ਹਜ਼ੂਰ ਨੇ ਆਪਣਾ ਉਹ ਵਿਚਾਰ, ਆਪਣੀ ਉਹ ਰਚਨਾ ਜੋ ਕੁਝ ਉਹ ਆਨੰਦਪੁਰ ਸਾਹਿਬ ਵਿਚ ਲਿਖਦੇ ਸਨ, ਉਹ ਰਚਨਾ ਵੀ ਲਿਖਣੀ ਜਾਰੀ ਰੱਖੀ। ਸਿੱਖਾਂ ਨੂੰ ਤਿਆਰ ਬਰ ਤਿਆਰ ਵੀ ਆਪ ਜੀ ਨੇ ਕੀਤਾ, ਤੇ ਆਪ ਸਮਝਦੇ ਸਨ ਤੇ ਥੋੜੇ ਸਮੇਂ ਤੋਂ ਬਾਅਦ ਪਹਾੜੀ ਰਾਜੇ ਹਮਲਾਵਰ ਹੋ ਸਕਦੇ ਨੇ। ਇਸ ਲਈ ਆਪ ਨੇ ਇਕ ਪਾਸੇ ਜੰਗ ਯੁੱਧ ਦੀ ਤਿਆਰੀ ਜਾਰੀ ਰੱਖੀ ਤੇ ਦੂਸਰੇ ਪਾਸੇ ਆਪਣੀ ਕਰਾਮਾਤੀ ਕਲਮ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਤੇ ਨਾਲ ਨਾਲ ਪੁਰਾਤਨ ਧਰਮ ਗ੍ਰੰਥਾਂ ਦਾ ਅਨੁਵਾਦ ਆਪ ਜੀ ਕਰਦੇ ਰਹੇ ਔਰ ਬਹੁਤ ਸਾਰੇ ਸ਼ਾਇਰ ਵਿਦਵਾਨ ਕਵੀ ਹਿੰਦੁਸਤਾਨ ਭਰ ਵਿਚੋਂ ਦਸ਼ਮੇਸ਼ ਪਿਤਾ ਜੀ ਦੇ ਪਾਸ ਆਉਂਦੇ ਰਹੇ। ਇੱਥੇ ਬਿਲਕੁਲ ਜਮੁਨਾ ਨਦੀ ਦੇ ਕਿਨਾਰੇ ਤੇ ਦਸ਼ਮੇਸ਼ ਪਿਤਾ ਜੀ ਨੇ ਕਵੀ ਅਸਥਾਨ ਕਾਇਮ ਕੀਤਾ ਜਿੱਥੇ ਉਹ ਦਰਬਾਰ ਲਗਾਉਂਦੇ ਸਨ ਤੇ ਬਿਹਤਰੀਨ ਕਵੀ ਸ਼ਾਇਰ ਆਪਣੀਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਮੌਜੂਦਗੀ ਵਿਚ ਸੰਗਤਾਂ ਦੇ ਭੇਟ ਕਰਦੇ ਸਨ। ਮਹਾਨ ਕੋਸ਼ ਜੀ ਦੇ ਕਰਤਾ ਜੀ ਦੇ ਵਿਚਾਰ ਮੁਤਾਬਿਕ 1742 ਬਿਕਰਮੀ ਨੂੰ ਦਸ਼ਮੇਸ਼ ਪਿਤਾ ਜੀ ਨੇ ਪਾਮਟਾ ਸਾਹਿਬ ਦੀ ਬੁਨਿਆਦ ਰੱਖੀ ਨਹੀਂ ਰੱਖੀ ਤੇ ਫਿਰ ਇਸੇ ਹੀ ਸਮੇਂ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਜਿਨ੍ਹਾਂ ਦੀ ਉਮਰ ਇਸ ਹਿਸਾਬ ਕਿਤਾਬ ਮੁਤਾਬਿਕ 18-19 ਸਾਲ ਦੀ ਬਣਦੀ ਏ। ਦਸ਼ਮੇਸ਼ ਪਿਤਾ ਜੀ ਨੇ ਉਸ ਮੌਕੇ ਤੇ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦਿਆਂ ਹੋਇਆਂ ਇਹ ਪਵਿੱਤਰ ਬਾਣੀ ਜੋ ਦਸ਼ਮੇਸ਼ ਪਿਤਾ ਜੀ ਦੀ ਬਾਣੀ ਦੀ ਸਭ ਤੋਂ ਪਹਿਲੇ ਅਗਵਾਈ ਕਰਦੀ ਏ ਪ੍ਰਮੁੱਖ ਬਾਣੀ ਏ ਇਉਂ ਕਹੀਏ ਜਾਂ ਪਹਿਲੀ ਬਾਣੀ ਏ ਪਿਆਲਾ ਖੋ ਸ੍ਰੀ ਵਾਹ ਦਸਮ ਗ੍ਰੰਥ ਜੀ ਦੀ ਤਰਤੀਬ ਨੀਯਤ ਕਰਦੇ ਹੋਇਆਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਇਸ ਬਾਣੀ ਨੂੰ ਸਭ ਤੋਂ ਪਹਿਲੇ ਰੱਖਿਆ ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਬਾਣੀ ਨੂੰ ਤਰਤੀਬ ਦਿੰਦਿਆਂ ਹੋਇਆਂ ਜਪ ਜੀ ਸਾਹਿਬ ਨੂੰ ਆਰੰਭ ਵਿਚ ਰੱਖਿਆ ਹੈ। ਇਸੇ ਤਰ੍ਹਾਂ ਦਸਮ ਗ੍ਰੰਥ ਦੇ ਆਰੰਭ ਵਿਚ ਇਹ ਪਵਿੱਤਰ ਬਾਣੀ ਜਾਪ ਸਾਹਿਬ ਹੈ। ਦਸ਼ਮੇਸ਼ ਪਿਤਾ ਜੀ ਨੇ ਇਸ ਪਵਿੱਤਰ ਬਾਣੀ ਨੂੰ ਅੰਮ੍ਰਿਤ ਤਿਆਰ ਕਰਨ ਤੋਂ ਤਕਰੀਬਨ 14 ਸਾਲ ਪਹਿਲੇ ਉਚਾਰਨ ਕੀਤਾ ਤੇ ਅੰਮ੍ਰਿਤ ਤਿਆਰ ਕਰਨ ਦੇ ਸਮੇਂ ਇਸ ਨੂੰ ਦੂਸਰੇ ਨੰਬਰ ਤੇ ਪੜਿਆ ਗਿਆ। ਪਹਿਲਾਂ ਜਪ ਜੀ ਸਾਹਿਬ ਫਿਰ ਜਾਪ ਸਾਹਿਬ ਤੋ ਇੰਜ ਦਸ਼ਮੇਸ਼ ਪਿਤਾ ਜੀ ਨੇ ਆਪਣੀ ਚੜ੍ਹਦੀ ਕਲਾ ਔਰ ਚੜ੍ਹਦੀ ਜਵਾਨੀ ਦੇ ਮੌਕੇ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਿਮਾ ਦਾ ਗਾਇਨ ਕੀਤਾ। ਇਸ ਪਵਿੱਤਰ ਬਾਣੀ ਅੰਦਰ ਦਸ਼ਮੇਸ਼ ਪਿਤਾ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਅਣਗਿਣਤ ਨਾਵਾਂ ਦਾ ਵਰਣਨ ਕੀਤਾ ਜਿਵੇਂ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਜਪ ਸਾਹਿਬ ਤੇ ਉਹ ਉਨ੍ਹਾਂ ਅਣਗਿਣਤ ਨਾਵਾਂ ਵਿਚੋਂ ਬਹੁਤ ਸਾਰੇ ਨਾਮ ਦਸ਼ਮੇਸ਼ ਪਿਤਾ ਜੀ ਨੇ ਇਸ ਪਵਿੱਤਰ ਬਾਣੀ ਅੰਦਰ ਵਰਣਨ ਕੀਤੇ ਨੇ। ਆਈਏ ਇਸ ਦੇ ਵਿਚਾਰ ਦਾ ਆਰੰਭ ਕਰਦਿਆਂ ਹੋਇਆਂ ਆਰੰਭ ਤੋਂ ਪੜ੍ਹੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਅਦਵੈਤ ਸਰੂਪ ਵਾਹਿਗੁਰੂ ਵਾਹਿਗੁਰੂ ਵਿਚ ਦੁਬਦਾ ਨਹੀਂ ਵਾਹਿਗੁਰੂ ਵਿਚ ਦਵੈਤ ਨਹੀਂ ਉਹ ਸਾਰੀ ਮਨੁੱਖਤਾ ਨੂੰ ਇੱਕ ਨਜ਼ਰ ਨਾਲ ਦੇਖਦਾ ਹੈ ਇੱਕ ਹੀ ਤਰੀਕੇ ਨਾਲ ਹਰ ਜੀਵ ਤੇ ਜੰਤੂ ਦੀ ਉਹ ਪ੍ਰਤਪਾਲਾ ਕਰਦਾ ਹੈ। ਓਗਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੇ ਇਹ ਉਹਦਾ ਸੁਭਾਵ ਹੈ। ਹਾਂ ਉਹ ਇੱਕ ਅਦਵੈਤ ਸਰੂਪ ਵਾਹਿਗੁਰੂ ਹੈ ਓਅੰਕਾਰ ਸਭਨਾਂ ਨੂੰ ਜ਼ਿੰਦਗੀ ਦੇ ਚਾਨਣ ਨਾਲ ਮੁਨੱਵਰ ਕਰਨ ਵਾਲਾ ਰੋਸ਼ਨ ਕਰਨ ਵਾਲਾ ਮਹਾਂਪੁਰਸ਼ ਕਹਿੰਦੇ ਸਨ ਪ੍ਰਕਾਸ਼ਕ ਹੈ ਪਿਆਲਾ ਖੋ ਸ੍ਰੀ ਵਾਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ। ਓਅੰਕਾਰ ਸਭਨਾਂ ਦਾ ਉਹ ਪ੍ਰਕਾਸ਼ਕ ਹੈ ਸਭਨਾਂ ਨੂੰ ਪ੍ਰਕਾਸ਼ਣ ਵਾਲਾ ਯਾਨੀ ਹਰ ਜੀਵ ਨੂੰ ਉਹ ਜ਼ਿੰਦਗੀ ਦੇਣ ਵਾਲਾ ਜੀਵਨ ਦਾਤਾ ਹੈ। ਸਤਿਗੁਰ ਪ੍ਰਸਾਦ ਉਹ ਫਿਰ ਸਤਿਗੁਰੂ ਦੀ ਜੇ ਪ੍ਰਸਾਦ ਕਿਰਪਾਲਤਾ ਹੋ ਜਾਵੇ ਤੇ ਤਾਂ ਪ੍ਰਾਪਤ ਹੁੰਦਾ। ਅਸੀਂ ਇਸ ਪੱਖ ਨੂੰ ਇੰਜ ਵੀ ਸਮਝ ਸਕਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਵਿਚ ਆਰੰਭ ਦੇ ਮੌਕੇ ਤੇ ਸਤਿਗੁਰ ਪ੍ਰਸਾਦ ਆਇਆ ਤੇ ਦਸਮ ਗ੍ਰੰਥ ਦੇ ਆਰੰਭ ਵਿਚ ਹੁਣੇ ਹੀ ਆਵੇਗਾ ਤੇ ਪ੍ਰਸਾਦ ਤੇਰੀ ਕਿਰਪਾ। ਯਾਨੀ ਇੱਕੋ ਮਸਮੂਨ ਹੈ, ਦੋਨਾਂ ਪਵਿੱਤਰ ਦਸਮ ਗ੍ਰੰਥ ਜੀ ਦੀ ਬਾਣੀ ਦਾ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਵਿਚਾਰ ਇੱਕੋ ਹੈ, ਖਿਆਲ ਇੱਕੋ ਹੈ। ਜਾਂ ਇਉਂ ਕਹਿ ਦੇਈਏ ਕਿ ਸਤਿਗੁਰ ਪ੍ਰਸਾਦ ਤੋਂ ਸਿੱਖ ਧਰਮ ਦੀ ਬੁਨਿਆਦ ਰੱਖੀ ਗਈ ਤੇ ਤਾਂ ਪ੍ਰਸਾਦ ਤੇ ਜਾ ਕੇ ਸਿੱਖ ਧਰਮ ਦੇ ਮਹੱਲ ਨੂੰ ਸੰਪੂਰਨ ਕਰ ਦਿੱਤਾ। ਪਿਆਲਾ ਖੋ ਸ੍ਰੀ ਵਾਹਿ, ਕਿਉਂਕਿ ਕੋਈ ਵੀ ਮੁਕੰਮਲ ਇਮਾਰਤ ਜਦੋਂ ਹੋ ਜਾਂਦੀ ਏ ਤੇ ਫਿਰ ਵੀ ਵਾਹਿਗੁਰੂ ਤੋਂ ਕਿਰਪਾ ਮੰਗੀ ਦਈਏ ਕਿ ਤੇਰੀ ਕਿਰਪਾਲਤਾ ਹੋ ਜਾਵੇ, ਤੇਰੀ ਮਿਹਰ ਹੋ ਜਾਵੇ। ਇਨਾ ਹੀ ਤੇ ਕਾਫੀ ਨਹੀਂ ਹੁੰਦਾ। ਪਹਿਲਾਂ ਮਾਂ ਇੱਕ ਬੱਚੇ ਦੇ ਜਨਮ ਲਈ ਸਤਿਗੁਰੂ ਦੀ ਕਿਰਪਾਲਤਾ ਦੀ ਮੰਗ ਕਰਦੀ ਏ, ਜਦੋਂ ਉਹਦਾ ਜਨਮ ਹੋ ਜਾਂਦਾ ਫਿਰ ਉਹਦੀਆਂ ਅਰਦਾਸਾਂ ਹੁੰਦੀਆਂ ਨੇ, ਇਹ ਵਾਹਿਗੁਰੂ ਇਹਦੇ ਤੇ ਤੇਰੀ ਕਿਰਪਾ ਹੋਵੇ। ਇਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਤਿਗੁਰੂ ਜੀ ਦੇ ਰੂਪ ਵਿਚ ਡਿੱਠਾ ਤੇ ਥਾਂ ਥਾਂ ਤੇ ਵਰਣਨ ਕੀਤਾ, ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾਲਤਾ ਪ੍ਰਾਪਤ ਹੋਵੇ, ਹੇ ਵਾਹਿਗੁਰੂ ਤੇਰੇ ਸਾਧਕ ਨੂੰ, ਤੇਰੇ ਸਿੱਖ ਨੂੰ। ਦਸ਼ਮੇਸ਼ ਪਿਤਾ ਜੀ ਨੇ ਸਾਰਾ ਕੁਝ ਕੁਰਬਾਨ ਕਰਨ ਤੋਂ ਬਾਅਦ ਫਿਰ ਬੇਨਤੀ ਕੀਤੀ, ਵਾਹਿਗੁਰੂ ਤਾਂ ਪ੍ਰਸਾਦ ਤੇਰੀ ਕਿਰਪਾਲਤਾ ਇਹਦੇ ਤੇ ਹੁੰਦੀ ਰਹੇ, ਤੇਰੀ ਕਿਰਪਾਲਤਾ ਇਹਦੇ ਤੇ ਬਣੀ ਰਹੇ। ਕਿਉਂ ਕਿ ਸਵਾਏ ਤੇਰੇ ਤੋਂ ਇਹਦਾ ਹੋਰ ਕੋਈ ਹੈ ਵੀ ਨਹੀਂ। ਪਿਆਲਾ ਖੋ ਸ੍ਰੀ ਵਾਹਿ, ਸਵਾਏ ਤੇਰੇ ਤੋਂ ਇਹਦਾ ਹੋਰ ਕੋਈ ਹੈ ਹੀ ਨਹੀਂ। ਇਹਦਾ ਆਸਰਾ, ਇਹਦੀ ਓਟ, ਇਹਦਾ ਭਰੋਸਾ ਤੂੰ ਹੀ ਤੂੰ ਹੈ, ਕਿਉਂਕਿ ਇਹਨੂੰ ਤੇਰੇ ਲੜ ਲਾਇਆ। ਸਾਡੇ ਪ੍ਰਾਚੀਨ ਇਤਿਹਾਸ ਮਹਿਮਾ ਪ੍ਰਕਾਸ਼ ਵਿਚ ਇਹ ਸ਼ਬਦ ਮਿਲਦੇ ਨੇ, ਜਦੋਂ ਸਿੱਖਾਂ ਨੇ ਬੇਨਤੀ ਕੀਤੀ, ਹਜ਼ੂਰ ਖਾਲਸਾ ਕਿਸ ਦੇ ਲੜ ਲਾ ਚੱਲੇ ਹੋ, ਤੇ ਹਜ਼ੂਰ ਨੇ ਹੁਕਮ ਕੀਤਾ, ਹਉ ਖਾਲਸਾ ਅਕਾਲ ਪੁਰਖ ਨੂੰ ਸੌਂਪਿਆ ਹੈ। ਮਹਿਮਾ ਪ੍ਰਕਾਸ਼ ਪਿਆਲਾ ਖੋ ਸ੍ਰੀ ਵਾਹਿ, ਖਾਲਸੇ ਨੂੰ ਮੈਂ ਅਕਾਲ ਪੁਰਖ ਵਾਹਿਗੁਰੂ ਦੇ ਸਮਰਪਣ ਕਰ ਦਿੱਤਾ ਹੈ, ਅਕਾਲ ਪੁਰਖ ਵਾਹਿਗੁਰੂ ਦੇ ਅਰਪਣ ਕਰ ਦਿੱਤਾ ਹੈ। ਓਹੋ ਹੀ ਇਸ ਦੀ ਰੱਖਿਆ ਕਰਨ ਵਾਲਾ ਹੈ, ਇਸ ਦੀ ਥਾਂ ਥਾਂ ਤੇ ਬੇਨਤੀ ਕਰ ਰਹੇ ਨੇ, ਤੇਰੀ ਕਿਰਪਾਲਤਾ ਇਹਦੇ ਉਪਰ ਹੁੰਦੀ ਰਹੇ। ਹਾਂ, ਉਹ ਜੋ ਵਾਹਿਗੁਰੂ ਹੈ, ਜੋ ਇੱਕ ਹੈ, ਦਵੈਤ ਤੋਂ ਰਹੇ ਤੇ ਸਭਨਾਂ ਨੂੰ ਜੀਵਨ ਦੀ ਜ਼ਿੰਦਗੀ ਨਾਲ ਪ੍ਰਕਾਸ਼ਣ ਵਾਲਾ ਪ੍ਰਕਾਸ਼ਕ ਹੈ, ਉਹ ਸਤਿਗੁਰੂ ਦੀ ਕਿਰਪਾਲਤਾ ਦੁਆਰਾ ਪ੍ਰਾਪਤ ਹੁੰਦਾ। ਤਾਂਹੀਓ ਤਾਂ ਕਹਿੰਦੇ ਨੇ ਉਹ ਬਹੁਤ ਹੀ ਕਿਰਪਾਲੂ ਹੈ, ਹਮੇਸ਼ਾ ਕਿਰਪਾਲਤਾ ਕਰਦਾ ਰਹਿੰਦਾ। ਪਰ ਜਦੋਂ ਕੋਈ ਬੇਨਤੀ ਕਰੇ ਇਸ ਢੰਗ ਨਾਲ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰ ਹੋ ਕੋਈ, ਰਾਮ ਕਲੀ ਮਹੱਲਾ ਪੰਜਵਾਂ, ਤਾਂ ਹੀ ਉਹਦੀ ਕਿਰਪਾਲਤਾ ਹੁੰਦੀ ਏ। ਜੇ ਅਸੀਂ ਉਹਦੀ ਕਿਰਪਾ ਮੰਗੀਏ ਹੀ ਨਾ, ਜੇ ਕਿਰਪਾ ਦੀ ਯਾਚਨਾ ਕਰੀਏ ਹੀ ਨਾ, ਹੈ ਤੇ ਉਹਦੀ ਫਿਰ ਵੀ ਕਿਰਪਾਲਤਾ, ਫਿਰ ਵੀ ਉਹਦੀ ਮਿਹਰ। ਪਰ ਜਦੋਂ ਕੋਈ ਉਹਦੇ ਕਦਮਾਂ ਤੇ ਸਿਰ ਰੱਖਦਾ, ਫਿਰ ਸਮਰੱਥ ਗੁਰੂ ਬਰਕਤਾਂ ਭਰਪੂਰ ਆਪਣਾ ਹੱਥ ਉਹਦੇ ਸਿਰ ਤੇ ਰੱਖ ਕੇ ਆਪਣੀ ਕਿਰਪਾਲਤਾ ਨਾਲ ਨਿਵਾਜ ਦਿੰਦਾ। ਹਾਂ, ਉਹ ਸਤਿਗੁਰੂ ਦੀ ਕਿਰਪਾਲਤਾ ਕਰਕੇ ਪ੍ਰਾਪਤ ਹੁੰਦਾ ਜੀ।
ਸ੍ਰੀ ਵਾਹਿਗੁਰੂ ਜੀ ਕੀ ਫਤਿਹ।
ਜਾਪ ਸਾਹਿਬ ਦੇ ਆਰੰਭ ਵਿਚ ਦੋਨਾਂ ਪ੍ਰਕਾਰ ਦੇ ਮੰਗਲ ਹੀ ਆਏ ਨੇ। ਇਕ ਮੰਗਲਾਚਾਰ ਜੋ ਗੁਰੂ ਪਰਮੇਸ਼ਵਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਚ ਰਖਿਆ। ਦੂਸਰਾ ਮੰਗਲਾਚਾਰ ਸਾਹਿਬ ਦਸ਼ਮੇਸ਼ ਪਿਤਾ ਜੀ ਨੇ ਜੋ ਆਪਣੀ ਬਾਣੀ ਦੇ ਆਰੰਭ ਵਿਚ ਥਾਂ ਥਾਂ ਤੇ ਵਰਣਨ ਕੀਤਾ, ਉਹ ਦੂਸਰਾ ਮੰਗਲ ਵੀ ਇਸ ਦੇ ਨੀਚੇ ਰੱਖ ਦਿੱਤਾ। ਪਰ ਇਕ ਪੱਖ ਹੋਰ ਸਪਸ਼ਟ ਇਥੇ ਸਾਹਮਣੇ ਆਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਚਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਦੀ ਤਰਤੀਬ ਵਿਚ ਉਪਰ ਰੱਖਿਆ, ਕਿਉਂਕਿ ਆਪ ਸਮਝਦੇ ਸਨ ਵਕਤ ਆਵੇਗਾ ਤੇ ਦਸਮ ਗ੍ਰੰਥ ਗੁਰੂ ਜੀ ਨਹੀਂ ਹੋਣਗੇ, ਗੁਰੂ ਗ੍ਰੰਥ ਸਾਹਿਬ ਹੀ ਸੰਸਾਰ ਦਾ ਗੁਰੂ ਹੋਵੇਗਾ। ਚੱਲਣਾ ਖੋ ਸ੍ਰੀ ਵਾਹ, ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਚੰਦ ਜੀ, ਬਾਬਾ ਦਾਤੂ ਜੀ, ਦਾਸੂ ਜੀ, ਸਤਿਕਾਰਯੋਗ ਸ਼ਖਸੀਅਤਾਂ ਨੇ। ਪਰ ਲਖੋ ਪਰੰਤ ਜੋ ਸ਼ਬਦ ਵਡਾਈ, ਸੋ ਅੰਗਦ ਨੇ ਨੀਕੇ ਪਾਈ, ਸ੍ਰੀ ਗੁਰੂ ਨਾਨਕ ਪ੍ਰਤਾਪ ਮਹਾਂਕਵੀ ਭਾਈ ਸੰਤੋਖ ਸਿੰਘ ਜੀ। ਇਸ ਲਈ ਦਸ਼ਮੇਸ਼ ਪਿਤਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨਤਾ ਨੂੰ, ਉਸ ਦੇ ਵਿਚਾਰ ਨੂੰ ਆਪਣੇ ਵਿਚਾਰ ਤੇ ਆਪਣੀ ਰਚਨਾ ਤੋਂ ਉੱਪਰ ਵਰਣਨ ਕਰਦੇ ਨੇ। ਭਾਵੇਂ ਦੋਨਾਂ ਬਾਣੀਆਂ ਦੋਨਾਂ ਦਾ ਫਰਕ ਨਹੀਂ, ਭੇਦ ਕੋਈ ਨਹੀਂ। ਉਹ ਇਸ ਪੱਖ ਤੋਂ ਵੀ ਸਪਸ਼ਟ ਕਰ ਦਿੱਤਾ ਕਿ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਪ ਜੀ ਸਾਹਿਬ ਅੰਮ੍ਰਿਤ ਤਿਆਰ ਕਰਨ ਦੇ ਮੌਕੇ ਤੇ ਪਹਿਲਾਂ ਵਰਤਿਆ ਹੈ ਤੇ ਜਾਪ ਸਾਹਿਬ ਦੂਸਰੇ ਨੰਬਰ ਤੇ ਵਰਤਿਆ। ਮਤਾਂ ਸਿੱਖ ਇਹ ਸਮਝ ਲੈਣ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਉਹ ਤਸੀਰ ਹੀ ਨਹੀਂ। ਇਹ ਸਭ ਕੁਝ ਹੋਣ ਦੇ ਬਾਵਜੂਦ ਅਸੀਂ ਕਈ ਕੁਝ ਕਰੀ ਜਾਂਦੇ ਹਾਂ। ਸਾਡੇ ਹੀ ਕੁਝ ਭਰਾ ਲਾਵਾਂ ਬਿੰਦੇ ਦੀ ਮਾਤਰਾ ਹੀ ਲਈ ਜਾਂਦੇ ਨੇ ਪਿਆਰ ਲੱਖੋ ਸ੍ਰੀ ਵਾਹ। ਉਹ ਕਹਿੰਦੇ ਨੇ ਸ਼ਾਇਦ ਉਦੋਂ ਗੁਰੂ ਮਹਾਰਾਜ ਪਾਸ ਸਿਆਹੀ ਮੁੱਕ ਗਈ ਸੀ, ਉਦੋਂ ਓਕ ਗਏ ਸਨ, ਉਦੋਂ ਉਹ ਭੁੱਲ ਗਏ ਸਨ। ਇਕ ਮਹਾਂਪੁਰਸ਼ਾਂ ਤੋਂ ਵਰੋਸਾਈ ਹੋਈ ਬੜੀ ਵੱਡੀ ਪਦਵੀ ਤੇ ਰਹਿ ਚੁੱਕੀ ਸ਼ਖਸੀਅਤ ਨੂੰ ਇਕ ਪੁਰਾਣੇ ਵਿਦਿਆਰਥੀ ਬਜ਼ੁਰਗ ਨੇ ਜਦੋਂ ਕਿਹਾ ਤੇ ਉਹ ਕਹਿਣ ਲੱਗੇ ਉਹ ਤੇ ਗਲਤ ਪੜਾਉਂਦੇ ਰਹੇ ਨੇ ਤੇ ਉਹ ਕਿਉਂਕਿ ਕਈ ਸਿੱਧੀਆਂ ਸਾਦੀਆਂ ਸ਼ਖਸੀਅਤਾਂ ਗੁਰੂ ਪ੍ਰੇਮ ਰੰਗ ਵਿਚ ਭਿੱਜੀਆਂ ਹੋਈਆਂ ਦੀ ਜ਼ਬਾਨ ਤੋਂ ਜਦੋਂ ਕੁਝ ਸਹਿਜੇ ਨਿਕਲ ਜਾਂਦਾ ਹੈ ਉਹ ਵਾਹਿਗੁਰੂ ਪੂਰਾ ਕਰ ਦਿੰਦਾ। ਉਹ ਦਰਸ਼ਨੀ ਡਿਉੜੀ ਤੋਂ ਉਨ੍ਹਾਂ ਦੇ ਕਮਰੇ ਚੋਂ ਨਿਕਲਦਿਆਂ ਨਿਕਲਦਿਆਂ ਕਹਿਣ ਲੱਗੇ ਤਾਂ ਫਿਰ ਸਿੰਘ ਜੀ ਥੋੜੇ ਦਿਨ ਬਾਕੀ ਨੇ ਪਿਆਰ ਲੱਖੋ ਸ੍ਰੀ ਵਾਹ, ਤਾਂ ਕਿ ਥੋੜੇ ਦਿਨ ਬਾਕੀ ਨੇ। ਉਹ ਕਹਿਣ ਲੱਗੇ ਕਿ ਸਿੰਘ ਜੀ ਤੁਸੀਂ ਤੇ ਸਖਤ ਬਚਨ ਕਰਕੇ ਜਾ ਰਹੇ ਹੋ। ਕਹਿਣ ਲੱਗੇ ਸਖਤ ਬਚਨ ਨਹੀਂ, ਗੁਰੂ ਰਾਮਦਾਸ ਜੀ ਦਾ ਬਚਨ ਹੈ, ਜਿਨ ਗੁਰ ਗੋਪੇ ਆਪਣਾ ਤੇ ਨਰ ਬੁਰਿਆਰੀ ਹਰ ਜੀ ਤਿੰਨ ਕਾ ਦਰਸ਼ਨ ਨਾ ਕਰੋ ਪਾਪਿਸਟ ਹਥਿਆਰੀ। ਓਏ ਘਰ ਘਰ ਫਿਰ ਇਕ ਸੁਧ ਮਨ ਜੋ ਧਾਰ ਘੱਟ ਨਾਰੀ, ਗੌੜੀ ਕੀ ਵਾਰ ਮਹੱਲਾ ਚੌਥਾ ਪਹਿਲੀ ਵਾਰ। ਔਰ ਉਸ ਸਿੰਘ ਦੇ ਥੋੜੇ ਦਿਨਾਂ ਬਾਅਦ ਸਿੰਘਾਂ ਨੇ ਬਚਨ ਪੂਰੇ ਕਰ ਦਿੱਤੇ, ਅੱਜ ਉਹ ਲੱਭਦੇ ਨੇ ਕਿਤੇ ਪਿਆਰ ਲੱਖੋ ਸ੍ਰੀ ਵਾਹ। ਤੋ ਬੇਨਤੀ ਕੀਤੀ ਜਾ ਰਹੀ ਸੀ ਕਿ ਹਜ਼ੂਰ ਨੇ ਇਹ ਸ਼ੰਕੇ, ਇਹ ਸਵਾਲ, ਇਹ ਤਮਾਮ ਵਿਚਾਰ ਤਾਰਾਵਾਂ, ਨਾਲੇ ਜੋ ਕੁਝ 500 ਸਾਲ ਪਹਿਲਾਂ ਲਿਖਿਆ ਗਿਆ ਹੈ, ਅੱਜ ਦੀ ਵਿਆਕਰਨ ਤੇ ਅੱਜ ਦੀ ਬੋਲੀ ਤੇ ਇਹਦੇ ਨਾਲ ਉਹ ਭਲਾ ਕਿਵੇਂ ਮਿਲੇਗਾ? ਪਿਆਰ ਲੱਖੋ ਸ੍ਰੀ ਵਾਹ। ਜੋ ਹੁਣ ਅਸੀਂ ਭਾਸ਼ਾ ਬੋਲਦੇ ਹਾਂ ਪੰਜਾਬੀ ਜਾਂ ਲਿਖਦੇ ਹਾਂ ਉਹਦੇ ਵਿਚ ਕਿੰਨਾ ਫਰਕ ਏ ਤੇ ਪੁਰਾਤਨ ਜਨਮ ਸਾਖੀ ਜਾਂ ਸਾਡੇ ਬਜ਼ੁਰਗਾਂ ਨੇ ਜੋ ਰਚਨਾਵਾਂ ਲਿਖੀਆਂ ਨੇ। ਜੇ ਹੋਰ ਸ਼ੱਕ ਸ਼ੁਬ ਹੈ ਤਾਂ ਭਾਈ ਮਨੀ ਸਿੰਘ ਸਾਹਿਬ ਜੀ ਦੀਆਂ ਰਚਨਾਵਾਂ ਪੜ੍ਹ ਲਈਏ ਜੋ ਉਨ੍ਹਾਂ ਨੇ ਵਾਰਤਕ ਪੰਜਾਬੀ ਲਿਖੀ ਏ, ਤੇ ਬਹੁਤ ਸਾਰਾ ਫਰਕ ਨਜ਼ਰ ਆਵੇਗਾ। ਇਸ ਲਈ ਰਸ਼ਮੇਸ਼ ਪਿਤਾ ਜੀ ਨੇ ਸਿੱਖਾਂ ਦੇ ਮਨ ਵਿਚੋਂ ਇਹ ਭੁਲੇਖਾ ਨਿਵਰਤ ਕਰਨ ਵਾਸਤੇ ਕਿ ਸ਼ਾਇਦ ਜਾਪ ਸਾਹਿਬ ਵਿਚ ਉਹ ਬਰਕਤ ਨਹੀਂ ਜਿਹੜੀ ਜਪ ਜੀ ਵਿਚ, ਅੰਮ੍ਰਿਤ ਤਿਆਰ ਕਰਨ ਦੇ ਮੌਕੇ ਤੇ ਜਾਪ ਸਾਹਿਬ ਨੂੰ ਦੂਸਰੇ ਨੰਬਰ ਤੇ ਕਾਇਮ ਕੀਤਾ ਤੇ ਨਾਲ ਨਾਲ ਅੰਮ੍ਰਿਤ ਦੀਆਂ ਬਾਣੀਆਂ ਵਿਚ ਤਿੰਨ ਬਾਣੀਆਂ ਦਸਮ ਗ੍ਰੰਥ ਦੀਆਂ ਤੇ ਦੋ ਬਾਣੀਆਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੜ੍ਹੀਆਂ। ਪਿਆਰ ਲੱਖੋ ਸ੍ਰੀ ਵਾਹ। ਜੋ ਤਾਸੀਰ ਤੇ ਅਸਰ ਜਪ ਜੀ ਸਾਹਿਬ ਵਿਚ ਹੈ ਉਹ ਜਾਪ ਸਾਹਿਬ ਵਿਚ ਹੈ, ਜੋ ਆਨੰਦ ਸਾਹਿਬ ਵਿਚ ਹੈ ਉਹ ਚੌਪੀ ਸਾਹਿਬ ਵਿਚ ਹੈ। ਪਿਆਰ ਲੱਖੋ ਸ੍ਰੀ ਵਾਹ। ਹਾਂ, ਹਜ਼ੂਰ ਅਭੇਦਤਾ ਵਰਣਨ ਕਰ ਰਹੇ ਨੇ, ਪਰ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਹਿਲੇ ਗੁਰੂਆਂ ਦੀ ਦਾਤ ਤੇ ਬਖਸ਼ਿਸ਼ ਹੈ, ਇਸ ਲਈ ਉਹ ਮੰਗਲਾ ਚਾਰ ਪਹਿਲਾਂ ਲਿਖ ਰਹੇ ਨੇ ਔਰ ਨੀਚੇ ਆਪਣੇ ਵੱਲੋਂ ਜੋ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿਚ ਮੰਗਲਾ ਚਾਰ ਕੀਤਾ ਉਹ ਲਿਖਵਾ ਰਹੇ ਨੇ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਵਾਹਿਗੁਰੂ ਜੀ ਦੀ ਸਦਾ ਹੀ ਫਤਿਹ ਹੈ, ਉਹ ਸਦਾ ਹੀ ਜੇਤੂ ਹੈ, ਉਹਨੂੰ ਕੌਣ ਜਿੱਤ ਸਕਦਾ ਹੈ, ਉਹਨੂੰ ਕੌਣ ਸ਼ਿਕਸਤ ਦੇ ਸਕਦਾ ਹੈ। ਜੁੱਧ ਕੇ ਜਿਤਈਆ ਰੰਗ ਭੂਮ ਕੇ ਪਵਈਆ, ਭਾਰ ਭੂਮ ਕੇ ਮਿਟਈਆ, ਨਾਥ ਤੀਨ ਲੋਕ ਗਾਈਐ, ਗਿਆਨ ਪ੍ਰਭੋ ਦਸਮ ਗ੍ਰੰਥ। ਉਹ ਸਦਾ ਉਹਦੀ ਸਦਾ ਹੀ ਫਤਿਹ ਹੈ, ਉਹ ਸਦਾ ਹੀ ਜਿੱਤਣ ਵਾਲਾ ਹੈ, ਉਹ ਅਸਚਰਜ ਹੈ, ਜਿੱਥੇ ਕਥਨ ਨਾ ਹੋ ਸਕੇ ਵਾਹੇ ਉਹਨੂੰ ਕਹਿ ਤੇ ਦੁਨੀਆਂ ਦੇ ਤਮਾਮ ਆਲਮਾਂ ਵਿਦਵਾਨਾਂ ਦੀ ਜ਼ਬਾਨ ਚੁੱਪ ਹੋ ਜਾਵੇ, ਕਥਨ ਨਾ ਕਰ ਸਕੇ। ਤੇ ਫਿਰ ਕਹਿੰਦੇ ਨੇ ਉਹ ਅਗਿਆਨ ਵਿਚ ਅਗਿਆਨਤਾ ਦੇ ਅੰਧਕਾਰ ਵਿਚ ਗਿਆਨ ਦੀ ਰੋਸ਼ਨੀ ਕਰਨ ਵਾਲਾ ਹੈ, ਗਿਆਨ ਦਾ ਚਾਨਣ ਕਰਨ ਵਾਲਾ ਹੈ, ਐਸਾ ਹੈ ਮੇਰਾ ਵਾਹਿਗੁਰੂ। ਤਾਹੀਏ ਤੇ ਚਮਕੌਰ ਦੀ ਗੜੀ ਵਿਚੋਂ ਨਿਕਲਣ ਦੇ ਵਕਤ ਆਪ ਲਿਖਦੇ ਨੇ, ਭਾਵੇਂ ਤੇਰੀਆਂ ਫੌਜਾਂ ਨੇ ਘੇਰੇ ਪਾਏ, ਭਾਵੇਂ ਅੰਧੇਰਾ ਹੀ ਅੰਧੇਰਾ ਸੀ, ਪਰ ਮੇਰੇ ਰਹਿਨੁਮਾ ਮੇਰੇ ਵਾਹਿਗੁਰੂ ਨੇ ਔਰੰਗਜ਼ੇਬ ਮੈਨੂੰ ਰਸਤਾ ਵਿਖਾ ਲਿਆ ਔਰ ਮੈਂ ਸਫਲਤਾ ਦੇ ਨਾਲ ਤੇਰੀਆਂ ਫੌਜਾਂ ਦੇ ਘੇਰੇ ਵਿਚੋਂ ਬਾਹਰ ਨਿਕਲ ਗਿਆ। ਇਹ ਵਿਚਾਰਾਂ ਆਪ ਜੀ ਨੇ ਸ਼ਰਵਣ ਕੀਤੀਆਂ ਨੇ। ਹਾਂ, ਉਸ ਵਾਹਿਗੁਰੂ ਜੀ ਦੀ ਫਤਿਹ ਜਿੱਤ ਹੈ, ਹਮੇਸ਼ਾ ਉਹ ਜਿੱਤਦੇ ਨੇ, ਉਹਨੂੰ ਕੌਣ ਸ਼ਿਕਸਤ ਦੇਣ ਵਾਲਾ ਹੈ, ਕੌਣ ਹਰਾਉਣ ਵਾਲਾ ਹੈ। ਜੀ,
ਜਾਪ
ਹਜ਼ੂਰ ਬਾਣੀ ਦਾ ਜਿਵੇਂ ਇਹ ਸੁਭਾਵਕ ਹੀ ਹੈ ਹਜ਼ੂਰ ਵਰਣਨ ਕਰ ਰਹੇ ਨੇ ਜਾਪ ਬਾਣੀ ਦਾ ਨਾਮ ਹੈ ਜਾਪ ਤੇ ਜਾਪ ਜਪਿਆ ਜਾਂਦਾ ਜਾਪ ਕੀਤਾ ਜਾਂਦਾ ਹਜ਼ੂਰ ਇਸ ਬਾਣੀ ਦਾ ਨਾਮ ਜਾਪ ਵਰਣਨ ਕਰ ਰਹੇ ਨੇ ਤੇ ਇਸ ਬਾਣੀ ਦਾ ਜਾਪ ਜਪਣਾ ਇਹਨੂੰ ਜਪਣਾ ਇਹਨੂੰ ਪੜ੍ਹਨਾ ਇਹਨੂੰ ਵਿਚਾਰਨਾ ਇਹਦੀ ਕਮਾਈ ਕਰਨੀ ਹੈ ਪਹਿਲਾਂ ਖੋਪ ਜਪਣਾ ਇਹਨੂੰ ਜਪਣਾ ਇਹਨੂੰ ਪੜ੍ਹਨਾ ਇਹਨੂੰ ਵਿਚਾਰਨਾ ਇਹਦੀ ਕਮਾਈ ਕਰਨੀ ਹੈ ਪਹਿਲਾਂ ਖੋ ਸ੍ਰੀ ਵਾਹਿਗੁਰੂ ਮਹਾਂਪੁਰਸ਼ ਤੇ ਪੁਰਾਤਨ ਵਿਦਵਾਨ ਸੰਪਰਦਾਇਕ ਟਕਸਾਲੀ ਮੰਨਦੇ ਸਨ ਕਿ ਜਿਸ ਉਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਹੁਤੀ ਕਿਰਪਾਲਤਾ ਹੋਵੇ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਬੁੱਧੀ ਦਾ ਬਲ ਬਹੁਤਾ ਬਖਸ਼ਿਸ਼ ਕਰਦੇ ਨੇ ਉਸ ਮਹਾਬਲੀ ਸਿੱਖ ਨੂੰ ਜਾਪ ਸਾਹਿਬ ਕੰਠ ਹੁੰਦਾ ਹਰ ਕੋਈ ਕੰਠ ਨਹੀਂ ਕਰਦਾ ਪਿਆਲਾ ਖੋ ਸ੍ਰੀ ਤੇ ਜਿਸ ਦੇ ਹਿਰਦੇ ਵਿਚ ਜਾਪ ਸਾਹਿਬ ਵਸ ਜਾਂਦਾ ਹੈ ਅਕਾਲ ਪੁਰਖ ਵਾਹਿਗੁਰੂ ਉਹਨੂੰ ਅਣਗਿਣਤ ਪ੍ਰਕਾਰ ਦੇ ਬਲਾਂ ਦੇ ਨਾਲ ਬਲਵਾਨ ਬਣਾ ਦਿੰਦਾ ਸਮਰੱਥਾ ਦੇ ਦਿੰਦਾ ਤੋ ਇਹ ਪਵਿੱਤਰ ਬਾਣੀ ਜਾਪ ਹੈ ਵਾਹਿਗੁਰੂ ਦਾ ਜਾਪ ਹੈ ਇਸੇ ਲਈ ਤੇ ਪੁਰਾਤਨ ਸਿੱਖ ਸਵਾਸ ਸਵਾਸ ਸਿਮਰਨ ਵਾਂਗ ਬਾਣੀ ਪੜਦੇ ਸਨ ਬਾਣੀ ਦੀ ਕਮਾਈ ਕਰਦੇ ਸਨ ਹੁਣ ਤੇ ਕੁਝ ਵਿਦਵਾਨਾਂ ਨੇ ਅਜਿਹਾ ਵੀ ਕੀਤਾ ਬਈ ਚੌਪੀ ਸਾਹਿਬ ਤੇ ਰਹਿ ਰਾਸ ਵਿਚ ਆ ਜਾਂਦਾ ਆਨੰਦ ਸਾਹਿਬ ਦੀਆਂ ਪੰਜ ਪੌੜੀਆਂ ਵੀ ਰਹਿ ਰਾਸ ਵਿਚ ਆ ਜਾਂਦੀ ਇਸ ਲਈ ਸਵੇਰੇ ਪੰਜ ਬਾਣੀਆਂ ਕਿਉਂ ਪੜਦੇ ਹੋ ਉਹ ਸਮਝਦੇ ਨੇ ਵੀ ਬਸ ਇਕ ਵਾਰੀ ਕੰਮ ਫਾਸਤਾ ਮੁਕਾਓ ਕੰਮ ਮੁਕਾਓ ਪਿਆਲਾ ਖੋ ਸ੍ਰੀ ਹਾਂ ਉਹ ਇਹੋ ਹੀ ਦਲੀਲ ਹੈ ਔਰ ਕਈਆਂ ਨੇ ਤਾਂ ਲਿਖਣਾ ਵੀ ਸ਼ੁਰੂ ਕਰ ਦਿੱਤਾ ਹੈ ਵੀ ਜਪਜੀ ਸਾਹਿਬ ਜਾਪ ਸਾਹਿਬ ਸਵਈਏ ਸਵੇਰੇ ਪੜ੍ਹ ਲਓ ਬਾਕੀ ਰਹਿ ਰਾਸਤੇ ਵਿਚ ਹੀ ਚੌਪੀ ਹੋ ਜਾਣੀ ਏ ਨਾਲ ਆਨੰਦ ਸਾਹਿਬ ਦੀਆਂ ਪੰਜ ਪੌੜੀਆਂ ਵੀ ਪੜ੍ਹੀਆਂ ਜਾਣੀਆਂ ਪਿਆਲਾ ਖੋ ਸ੍ਰੀ ਵਾ ਇਹ ਵੀ ਫਰਕ ਹੈ ਆਨੰਦ ਸਾਹਿਬ ਪੂਰਾ ਪੜ੍ਹੀਏ ਜਾਂ ਘੱਟ ਪੜ੍ਹੀਏ ਜਥੇਦਾਰ ਅਕਸ਼ਰ ਸਿੰਘ ਸਾਹਿਬ ਜੀ ਆਪਣੀ ਜ਼ਿੰਮੇਦਾਰੀ ਬੜੇ ਅੱਛੇ ਤਰੀਕੇ ਨਾਲ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਕਰਦਿਆਂ ਨਿਭਾਈ ਬੜੇ ਗੁਰਮੁਖ ਸਿੰਘ ਸਨ ਬਾਣੀ ਪੜ੍ਹਨ ਵਾਲੇ ਗੁਰੂ ਕੇ ਸਤਿਕਾਰ ਵਿਚ ਰਹਿਣ ਵਾਲੇ ਤੇ ਸਿੰਘ ਸਭਾ ਲਹਿਰ ਦੇ ਸ਼ੁਰੂ ਵਿਚ ਕੁਰਬਾਨੀ ਕਰਨ ਵਾਲੇ ਕੁਝ ਸਮਾਂ ਉਹ ਮੇਰੇ ਪਾਸ ਰਹੇ ਸੇਵਾ ਸੰਭਾਲ ਤੋਂ ਰਿਟਾਇਰ ਹੋਣ ਤੋਂ ਬਾਅਦ ਆਪ ਅਮੂਮਨ 2 ਵਜੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰਨ ਲੱਗ ਜਾਂਦੇ ਸਨ ਤੋ ਇਕ ਦਿਨ ਉਹ ਆਨੰਦ ਸਾਹਿਬ ਦਾ ਪੂਰਾ ਪਾਠ ਕਰ ਰਹੇ ਸਨ ਮੈਂ ਕਿਤਨੇ ਦਿਨ ਸੁਣਦਾ ਰਿਹਾ ਮੈਂ ਅਰਜ਼ ਕੀਤੀ ਜਥੇਦਾਰ ਜੀ ਜਿਹੜੀ ਰਹਿਤ ਮਰਿਆਦਾ ਤੁਹਾਡੇ ਦਸਕਤਾਂ ਹੇਠ ਛਾਪੀ ਗਈ ਏ ਉਹਦੇ ਵਿਚ ਤੇ ਪੰਜ ਪੌੜੀਆਂ ਹੀ ਪੜ੍ਹਨ ਦਾ ਹੁਕਮ ਕੀਤਾ ਤੇ ਇਹ ਕੀ ਗੱਲ ਏ ਤੁਸੀਂ ਨਿਤਨੇਮ ਵਿਚ ਰੋਜ਼ਾਨਾ ਸ੍ਰੀ ਆਨੰਦ ਸਾਹਿਬ ਦਾ ਪੂਰਾ ਪਾਠ ਕਰਦੇ ਹੋ ਹੱਸ ਕੇ ਕਹਿਣ ਲੱਗੇ ਕਾਕਾ ਉਹ ਗੱਲ ਲਿਖਤਾਂ ਦੀਆਂ ਨੇ ਉਹ ਗੱਲ ਅਖੇ ਕਮੇਟੀਆਂ ਦੀਆਂ ਬਾਤਾਂ ਨੇ ਜੇ ਪੰਜ ਪੌੜੀਆਂ ਹੀ ਪੜ੍ਹਨੀਆਂ ਹੁੰਦੀਆਂ ਤੇ ਗੁਰੂ ਅਮਰਦਾਸ ਜੀ 40 ਪੌੜੀਆਂ ਕਿਉਂ ਉਚਾਰਨ ਕਰਦੇ ਪਿਆਲਾ ਖੋ ਸ੍ਰੀ ਇੱਕ ਅਸਲੀਅਤ ਬੇਨਤੀ ਕਰ ਰਿਹਾ ਸਾਂ ਕਿ ਹਜ਼ੂਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਬਾਣੀ ਦਾ ਨਾਮ ਜਾਪ ਰੱਖ ਰਹੇ ਨੇ ਜਿਸ ਦਾ ਮਤਲਬ ਹੈ ਬਾਣੀ ਕੋਈ ਕਲਾਮ ਨਹੀਂ ਬਾਣੀ ਕਿਸੇ ਸ਼ਾਇਰ ਦੀ ਰਚਨਾ ਨਹੀਂ ਬਾਣੀ ਅਕਾਲ ਪੁਰਖ ਵਾਹਿਗੁਰੂ ਦਾ ਜਾਪ ਹੈ ਜੋ ਕੁਝ ਸਿਮਰਨ ਅਭਿਆਸ ਕਰਨ ਨਾਲ ਪ੍ਰਾਪਤ ਹੁੰਦਾ ਗੁਰੂ ਦੇ ਪਿਆਰੇ ਸਿੱਖ ਨੂੰ ਉਹ ਕੁਝ ਹੀ ਬਾਣੀ ਦਾ ਜਾਪ ਪੜ੍ਹਨ ਤੇ ਵਿਚਾਰ ਨਾਲ ਪ੍ਰਾਪਤ ਹੁੰਦਾ ਤੋ ਬਾਣੀ ਦਾ ਨਾਮ ਜਾਪ ਹੈ ਹਾਂਜੀ
ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੇਂ
ਹਾਂ ਹਜ਼ੂਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਜੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਰ ਤਖ਼ਤ ਦੇ ਸ਼ਾਹ ਮਾਲਕ ਨੇ ਦਸਵੇਂ ਮਾਲਕ ਨੇ ਦਸਵੇਂ ਗੁਰੂ ਨੇ ਉਹਨਾਂ ਦੇ ਪਵਿੱਤਰ ਸ੍ਰੀ ਸੁਭਾਏ ਮਾਨ ਮੁਖਾਰ ਬਿੰਦ ਦੇ ਵਾਕ ਬਚਨ ਨੇ ਵਾਕ ਬਚਨ ਕਹਿੰਦੇ ਨੇ ਇਹ ਉਹਨਾਂ ਦੇ ਸ਼੍ਰੋਮਣੀ ਪਵਿੱਤਰ ਸੁਭਾਏ ਮਾਨ ਮੁਖ ਤੋਂ ਨਿਕਲੇ ਹੋਏ ਵਾਕ ਨੇ ਨਿਕਲੇ ਹੋਏ ਬਚਨ ਨੇ ਜੋ ਅਟਲ ਨੇ ਜਿਵੇਂ ਸਵਈਆਂ ਦਾ ਨਿਰਣਾ ਕਰਦਿਆਂ ਹੋਇਆ ਜਿੱਥੇ ਭੱਟਾਂ ਦੇ ਸਵਈਏ ਆਏ ਨੇ ਉੱਥੇ ਆਇਆ ਸਵਈਏ ਮਹੱਲੇ ਪਹਿਲੇ ਕੇ ਜਾਂ ਸਵਈਏ ਮਹੱਲੇ ਚੌਥੇ ਕੇ ਸਵਈਏ ਮਹੱਲੇ ਪੰਜਵੇਂ ਕੇ ਪਰ ਜਦੋਂ ਆਪ ਸਵਈਏ ਉਚਾਰਨ ਲੱਗੇ ਨੇ ਤੇ ਨਾਲ ਇਹ ਸ਼ਬਦ ਲਿਖਵਾ ਦਿੱਤੇ ਨੇ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਆਦਿ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ ਸਰਬ ਰਹਿਓ ਭਰਪੂਰ ਸਗਲ ਘਟ ਰਹਿਓ ਵਿਆਪੇ ਵਿਆਪਤ ਦੇਖੀਏ ਜਗਤ ਜਾਣੇ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੇ ਆਪੇ ਹਰ ਪਤ ਅਵਨਾਸੀ ਅਵਗਤ ਆਪੇ ਆਪ ਉਤਪਤ ਏ ਕਹਿ ਤੂੰ ਹੀ ਏ ਕਹਿ ਅਨ ਨਾਹੀ ਤੁਮ ਪਤ ਹਰ ਅੰਤ ਨਾਹੀ ਪਾਰਾ ਵਾਰ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਏਕ ਜਿਹੀ ਕਿਆ ਬਖਾਨੇ ਹਾਂ ਕਿ ਬਲ 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 ਸਦ ਬਲਿਹਾਰ ਸ੍ਰੀ ਸ੍ਰੀ ਮੁਖਬਾਗ ਕੇ ਮਹੱਲਾ ਪੰਜਵਾ ਓਹੋ ਹੀ ਭਾਵ ਹੈ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਨਿਰਣਾ ਕਰਨ ਵਾਸਤੇ ਕਿ ਕੋਈ ਇਸ ਰਚਨਾ ਨੂੰ ਵੀ ਭੱਟਾਂ ਦੀ ਰਚਨਾ ਨਾ ਸਮਝ ਲਵੇ ਤੇ ਭੱਟਾਂ ਦੀ ਰਚਨਾ ਨੂੰ ਸਾਡੀ ਰਚਨਾ ਨਾ ਸਮਝ ਲਵੇ ਗੁਰੂ ਸਾਹਿਬਾਨਾਂ ਵੱਲੋਂ ਉਚਾਰਨ ਕੀਤੀ ਹੋਈ ਬਾਣੀ ਨਾ ਸਮਝ ਲਵੇ ਉਥੇ ਨਾਲ ਲਿਖਵਾ ਦਿੱਤਾ ਸ੍ਰੀ ਮੁਖ ਬਾਗ ਇਥੇ ਵੀ ਹਜ਼ੂਰ ਵਰਣਨ ਕਰ ਰਹੇ ਨੇ ਕਿ ਕਿਤੇ ਲੋਕ ਇਹ ਨਾ ਸਮਝ ਲੈਣ ਵੀ ਜਾਪ ਸਾਹਿਬ ਵੀ ਕਵੀਆਂ ਦੀ ਰਚਨਾ ਹੈ ਇਕ ਵਾਰੀ ਇਕ ਵਿਦਵਾਨ ਕਹੀ ਜਾਣ ਅਖੇ ਚੌਪੀ ਸਾਹਿਬ ਨਾ ਪੜਿਆ ਕਰੋ ਕਿਸੇ ਨੇ ਪੁੱਛਿਆ ਜੀ ਕਿਉਂ ਕਹਿਣ ਲੱਗੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨਹੀਂ ਕਿਉਂ ਅਖੇ ਲਿਖਿਆ ਕਵੀ ਉਹ ਬਾਚ ਬੇਨਤੀ ਚੌਪਈ ਪਿਆਰ ਲੱਖੋ ਸ੍ਰੀ ਵਾਹ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਇਹਦਾ ਕਵੀ ਕੌਣ ਹੈ ਇਹਦਾ ਕਵੀ ਕੌਣ ਹੈ ਕਿਸ ਕਵੀ ਨੇ ਇਸ ਨੂੰ ਉਚਾਰਨ ਕੀਤਾ ਹੈ ਤੋ ਇਸ ਵਾਸਤੇ ਹੀ ਆਰੰਭ ਵਿਚ ਸਪਸ਼ਟ ਕਰ ਰਹੇ ਨੇ ਹਜ਼ੂਰ ਸ੍ਰੀ ਮੁਖ ਬਹਾਕ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸ਼੍ਰੋਮਣੀ ਸੁਭਾਏ ਮਾਨ ਪਵਿੱਤਰ ਮੁਖਾਰ ਬਿੰਦ ਦੇ ਵਾਕ ਏ ਬਚਨ ਨੇ ਇਹ ਹਜ਼ੂਰ ਦੇ ਮੁਖ ਤੋਂ ਪਵਿੱਤਰ ਬਾਣੀ ਨਿਕਲੀ ਏ ਜੀ
ਛਪੈ ਛੰਦ ਤੁਐ ਪ੍ਰਸਾਦ
ਛਪੈ ਛੰਦ ਇਕ ਪ੍ਰਕਾਰ ਦਾ ਛੰਦ ਹੈ ਜਿਸ ਦਾ ਦੀਆਂ ਅਮੂਮਨ 6 ਪੰਕਤੀਆਂ ਆਂਦੀਆਂ ਹਨ ਛੰਦ ਭੇਦ ਕਰਕੇ ਕਈ ਛੰਦ ਇਸ ਜਾਪ ਸਾਹਿਬ ਵਿਚ ਹਜ਼ੂਰ ਵਰਣਨ ਕਰਨਗੇ ਉਹ ਅੱਗੇ ਆਉਣ ਵਾਲੇ ਸਮੇਂ ਵਿਚ ਅਸੀਂ ਸ਼ਰਵਣ ਕਰ ਸਕਾਂਗੇ ਛਪੈ ਛੰਦ ਇਕ ਛੰਦ ਦਾ ਨਾਮ ਹੈ ਜੋ ਆਮ ਤੌਰ ਤੇ 6 ਪੰਕਤੀਆਂ ਦਾ ਆਉਂਦਾ ਹੈ ਪ੍ਰਸਾਦ ਤੇਰੀ ਕਿਰਪਾਲਤਾ ਜੇ ਪ੍ਰਾਪਤ ਹੋ ਜਾਵੇ ਤੇਰੀ ਕਿਰਪਾਲਤਾ ਦਾ ਸਦਕਾ ਤੇਰੀ ਕਿਰਪਾ ਦੇ ਬਲ ਕਰਕੇ ਹੀ ਮੈਂ ਇਹ ਕਥਨ ਕਰਦਾ ਹਾਂ ਵਰਣਨ ਕਰਦਾ ਹਾਂ ਮੇਰੇ ਵਿਚ ਆਪੂ ਕੋਈ ਸਮਰੱਥਾ ਨਹੀਂ ਕਿ ਮੈਂ ਇਹ ਜਾਪ ਕਥਨ ਕਰ ਸਕਾਂ ਤੇਰੀ ਸਿਫਤ ਬਿਆਨ ਕਰ ਸਕਾਂ ਜੀ
ਚੱਕਰ ਚਿਹਨ ਅਰ ਵਰਨ ਜਾਤ
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਰੰਭ ਵਿਚ ਸ੍ਰੀ ਜਪਜੀ ਸਾਹਿਬ ਜੀ ਦੇ ਆਰੰਭ ਵਿਚ ਗੁਰੂ ਪਰਮੇਸ਼ਵਰ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਵਿਸ਼ੇਸ਼ਣ ਵਰਣਨ ਕੀਤੇ ਨੇ ਉਹਦੇ ਗੁਣ ਉਸ ਵਾਹਿਗੁਰੂ ਦੀਆਂ ਖੂਬੀਆਂ ਖਾਸੀਅਤਾਂ ਦਾ ਵਰਣਨ ਕੀਤਾ ਹੈ ਉਸੇ ਪੱਖ ਮੁਤਾਬਿਕ ਜਾਪ ਸਾਹਿਬ ਵਿਚ ਵੀ ਦਸ਼ਮੇਸ਼ ਪਿਤਾ ਜੀ ਨਿਰਜੁਰ ਨਿਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਕੇ ਦਾਤਾ ਮਹਾਂਦਾਨ ਹੋ ਅਕਾਲ ਉਸਤਤ ਸੰਗ੍ਰੰਥ ਉਸੇ ਵਿਚਾਰਧਾਰਾ ਨੂੰ ਇੱਥੇ ਵਰਣਨ ਕਰ ਰਹੇ ਨੇ ਨਿਰਾਕਾਰ ਨਿਰਗੁਣ ਸਰੂਪ ਉਸ ਅਕਾਲ ਪੁਰਖ ਵਾਹਿਗੁਰੂ ਦੇ ਕੁਝ ਵਿਸ਼ੇਸ਼ ਗੁਣਾਂ ਦਾ ਵਰਣਨ ਕਰ ਰਹੇ ਨੇ ਨਾਲੇ ਨਿਰਗੁਣ ਵਾਹਿਗੁਰੂ ਕਿਹੋ ਜਿਹਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਬੰਧ ਵਿਚ ਹਜ਼ੂਰ ਵਰਣਨ ਕਰ ਰਹੇ ਨੇ ਚੱਕਰ ਚਿਹਨ ਯਾਨੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਕੋਈ ਚਿੰਨ ਚੱਕਰ ਨਹੀਂ ਜੇ ਕੋਈ ਨਿਸ਼ਚਿਤ ਤੌਰ ਤੇ ਕਹਿ ਦੇਵੇ ਉਹਦੀ ਇਹੋ ਜਿਹੀ ਸ਼ਕਲ ਹੈ ਤੇ ਉਹ ਸ਼ਕਲਾਂ ਤੋਂ ਰਹਿਤ ਹੈ ਉਂਝ ਸੋਹਲੇ ਵਿਚ ਵੀ ਨਿਰਣਾ ਕਰ ਦਿੱਤਾ ਹੈ ਸਹਿਸ ਤਬ ਨੈਣ ਨਨ ਨੈਣ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਨਾਸਰੀ ਮਹੱਲਾ ਪਹਿਲਾ ਸੋਹਿਲਾ ਤੇਰੀਆਂ ਹਜ਼ਾਰਾਂ ਮੂਰਤਾਂ ਨੇ ਤੇ ਤੇਰਾ ਨਿਰਾਕਾਰ ਰੂਪ ਵਿਚ ਕੁਝ ਵੀ ਤੇਰਾ ਰੂਪ ਨਹੀਂ ਇਸ ਵਾਸਤੇ ਹਜ਼ੂਰ ਕਹਿੰਦੇ ਨੇ ਜਿਵੇਂ ਕੁਝ ਲੋਕਾਂ ਦੇ ਪੈਰਾਂ ਵਿਚ ਚੱਕਰ ਹੀ ਹੁੰਦਾ ਚੱਕਰ ਹੀ ਹੁੰਦਾ ਔਰ ਉਸ ਚੱਕਰ ਦੇ ਮੁਤਾਬਕ ਆਦਮੀ ਕਿਸੇ ਥਾਂ ਤੇ ਬਹੁਤੀ ਦੇਰ ਤੱਕ ਟਿਕਦਾ ਨਹੀਂ ਤੇ ਕਹਿੰਦੇ ਨੇ ਉਹਨਾਂ ਚੱਕਰਾਂ ਵਿਚ ਵੀ ਫਰਕ ਹੈ ਕਿਸੇ ਦੇ ਪੈਰ ਵਿਚ ਐਸਾ ਚੱਕਰ ਹੁੰਦਾ ਕਿ ਉਹ ਚੱਕਰਵਰਤੀ ਚੱਕਰ ਬਾਦਸ਼ਾਹ ਵੀ ਬਣ ਜਾਂਦਾ ਚੱਕਰਵਰਤੀ ਚੱਕਰ ਵੈ ਚੱਕਰ ਚੌ ਚੱਕਰ ਕਾਰ ਧਾਰ ਪਦਮਨਾਥ ਪਦਮਾਸ਼ ਨਵਲ ਨਾਰਾਇਣ ਨਰਹਰ ਕਾਲਕ ਬਿਹੰਡਨ ਕਿਲ ਵਿਖਰਨ ਅਤ ਬਲਿਸ ਜਲ ਥਲ ਕਰਨ ਅਚੋਤ ਅਨੰਤ ਤਦ ਵੈ ਅਮਿਤ ਨਾਥ ਨਿਰੰਜਨ ਤਬ ਸਰਨ ਗਿਆਨ ਪ੍ਰਭੋ ਦਸਮ ਗ੍ਰੰਥ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਸਰੀਰ ਦੇ ਉਪਰ ਕਿਸੇ ਪ੍ਰਕਾਰ ਦਾ ਕੋਈ ਚੱਕਰ ਨਹੀਂ ਜਾਂ ਕੋਈ ਉਹਦੀ ਸ਼ਕਲ ਦਾ ਰੰਗ ਰੂਪ ਨਹੀਂ ਕੋਈ ਸ਼ਕਲ ਨਹੀਂ ਤੇ ਚਿੰਨ ਕੋਈ ਨਿਸ਼ਾਨੀ ਨਹੀਂ ਜਿਵੇਂ ਮਨੁੱਖ ਦੇ ਸਰੀਰ ਤੇ ਕੋਈ ਨਾ ਕੋਈ ਨਿਸ਼ਾਨੀ ਹੁੰਦੀ ਹੈ ਤੇ ਉਹ ਨਿਸ਼ਾਨੀ ਤੋਂ ਦੂਸਰੇ ਲੋਕਾਂ ਤੋਂ ਵੱਖਰਿਆ ਜਾਣਿਆ ਜਾ ਸਕਦਾ ਇਵੇਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਾ ਕੋਈ ਚਿੰਨ ਵੀ ਨਹੀਂ, ਜਿਸ ਕਰਕੇ ਉਹਨੂੰ ਜਾਣਿਆ ਜਾਵੇ, ਉਹਨੂੰ ਪਹਿਚਾਣਿਆ ਜਾਵੇ। ਫਿਰ ਅਰ ਵਰਨ ਜਾਤ, ਅਰ ਦਾ ਅਰਥ ਹੈ ਅਤੇ, ਪੰਕਤੀ ਦਾ ਵਜ਼ਨ ਪੂਰਾ ਕਰਨ ਵਾਸਤੇ ਅਰ ਸ਼ਬਦ ਵਰਤਿਆ ਗਿਆ ਹੈ, ਜਿਵੇਂ ਗੋਇਆ ਚੁਨਾਚੇ ਐਂਡ ਇਹ ਸ਼ਬਦ ਵਰਤੇ ਜਾਂਦੇ ਨੇ। ਅਰ ਦਾ ਮਤਲਬ ਇਹੋ ਹੀ ਹੈ। ਲੱਖੋ ਸ੍ਰੀ ਵਾਹ, ਹਜ਼ੂਰ ਵਰਣਨ ਕਰ ਰਹੇ ਨੇ ਅਰ ਵਰਨ ਜਾਤ, ਤੇ ਫਿਰ ਕਹਿੰਦੇ ਨੇ ਵਰਨ ਜਿਵੇਂ ਖੱਤਰੀ, ਬ੍ਰਾਹਮਣ, ਸ਼ੂਦ, ਵੈਸ, ਇਹ ਚਾਰ ਵਰਨ ਹਨ। ਚਾਰ ਵਰਨ ਚੌਹਾ ਕੇ ਮਰਦਨ ਖੱਡ ਦਰਸ਼ਨ ਕਰ ਤੱਲੀ ਰੇ, ਸੁੰਦਰ ਸੁਗਰ ਸਰੂਪ ਸਿਆਨੇ, ਪੰਚੋ ਹੀ ਮੋਏ ਛਲੀ ਰੇ, ਆਸਾ ਮਹੱਲਾ ਪੰਜਵਾਂ। ਵਰਨ ਇੱਥੇ ਉਹ ਜੋ ਹਿੰਦੂ ਧਰਮ ਵਿਚ ਕੁਝ ਸਿਆਣੇ ਤੇ ਚੁਸਤ ਚਾਲਾਕ ਪੁਰੋਹਤਾਂ ਨੇ ਬ੍ਰਾਹਮਣ ਦੀ ਪ੍ਰਭੂ ਸੱਤਾ ਨੂੰ ਮਹਾਨ ਬਣਾਉਣ ਵਾਸਤੇ ਉਨ੍ਹਾਂ ਦੀਆਂ ਵੰਡੀਆਂ ਪਾ ਦਿੱਤੀਆਂ, ਵੀ ਇਹ ਹਮ ਬ੍ਰਾਹਮਣ ਹੈ ਤੇ ਸਭ ਤੋਂ ਪਹਿਲੇ ਹਾਂ, ਸਭ ਤੋਂ ਪੁਰਾਤਨ ਹਾਂ। ਦਸ਼ਮੇਸ਼ ਪਿਤਾ ਜੀ ਨੇ ਚਰਿੱਤਰ ਉਪਖਿਆਨ ਵਿਚ ਵਰਣਨ ਕੀਤਾ ਹੈ, ਲਓ ਜੀ ਇਹ ਹੈ ਪਰਮ ਪੁਰਾਤਨ ਦਿਜਬਰ, ਜਿਨ ਕੈ ਸਦਾ ਸਲਾਹਤ ਨਿਰਭਰ, ਚਰਿੱਤਰ ਉਪਖਿਆਨ ਦਸਮ ਗ੍ਰੰਥ। ਪਰ ਹਜ਼ੂਰ ਕਹਿੰਦੇ ਨੇ ਇਹ ਉਨ੍ਹਾਂ ਲੋਕਾਂ ਵਾਸਤੇ ਹੈ ਜਿਹੜੇ ਪੁਰਾਣੇ ਰਾਜੇ ਸਨ, ਮਹਾਰਾਜੇ ਸਨ, ਹੁਣ ਤਾਂ ਮੇਰੇ ਵਾਸਤੇ ਬ੍ਰਾਹਮਣ ਤੇ ਬ੍ਰਾਹਮਣਾਂ ਤੋਂ ਕਰੋੜਾਂ ਗੁਣਾ ਉੱਚਾ ਕੋਈ ਹੋਰ ਮਨੁੱਖ ਹੈ ਜੀ, ਉਹ ਕਿਹੜਾ? ਅਕੇ ਜਿਨ੍ਹਾਂ ਨੂੰ ਕੱਲ ਤੁਸੀਂ ਸ਼ੂਦਰ ਕਹਿ ਰਹੇ ਸੀ, ਜਿਨ੍ਹਾਂ ਨੂੰ ਤੁਸੀਂ ਬੈਸ਼ ਕਹਿ ਰਹੇ ਸੀ, ਜਿਨ੍ਹਾਂ ਨੂੰ ਤੁਸੀਂ ਸਭ ਤੋਂ ਨੀਚੇ ਸਮਝ ਰਹੇ ਸੀ, ਅੱਜ ਮੇਰੇ ਵਾਹਿਗੁਰੂ ਨੂੰ ਮਨਸੂਰ ਹੋਇਆ ਹੈ, ਮੇਰੇ ਵਾਸਤੇ ਉਹ ਸਭ ਤੋਂ ਉੱਪਰ ਹੈ, ਸਭ ਤੋਂ ਮਹਾਨ ਹੈ। ਮੈਂ ਕਿਸੇ ਪੁਰੋਹਿਤ ਦੀ, ਕਿਸੇ ਬ੍ਰਾਹਮਣ ਦੀ ਸੇਵਾ ਕਰਨੀ ਅੱਛੀ ਨਹੀਂ ਸਮਝਦਾ, ਮੈਨੂੰ ਤੇ ਇਹਨਾਂ ਦੀ ਸੇਵਾ ਚੰਗੀ ਲੱਗਦੀ ਏ। ਮੈਂ ਸਮਝ ਲਿਆ ਹੈ ਕਿ ਇਹਨਾਂ ਵੱਡੇ ਵੱਡੇ ਪੇਟੂਆਂ ਨੂੰ, ਵੱਡੇ ਵੱਡੇ ਲੋਟੂਆਂ ਨੂੰ, ਇਹਨਾਂ ਪੁਰੋਹਿਤਾਂ ਨੂੰ ਖਾਣਾ ਖਵਾਉਣ ਦਾ ਕੋਈ ਵੀ ਫਾਇਦਾ ਨਹੀਂ। ਹਾਂ, ਆਹ ਜਿਹੜੇ ਨੀਵੇਂ ਸਮਝੇ ਜਾਂਦੇ ਨੇ, ਮੈਂ ਸਮਝਦਾ ਹਾਂ ਜੋ ਕੁਝ ਇਹਨਾਂ ਨੂੰ ਦੇਈਦਾ ਹੈ ਅਗਲੀ ਦਰਗਾਹ ਵਿਚ, ਉਹ ਕੁਝ ਹੀ ਪ੍ਰਫੁੱਲਤ ਹੁੰਦਾ। ਸੇਵ ਕਰੀ ਇਨਹੀ ਕੀ ਭਾਵਤ, ਆਨ ਕੀ ਸੇਵ ਸੁਹਾਤ ਨ ਜੀ ਕੋ, ਦਾਨ ਦਿਓ ਇਨਹੀ ਕੋ ਫਲੋ, ਅਰ ਆਨ ਕੋ ਦਾਨ ਨ ਲਾਗਤ ਨੀ ਕੋ, ਆਗੈ ਫਲੈ ਇਨਹੀ ਕੋ ਦਿਓ, ਜਗ ਮੈਂ ਜਸ ਔਰ ਦਿਓ ਸਭ ਫੀ ਕੋ। ਇਸ ਲਈ ਕੇਸ਼ਵ ਦਾਸ, ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਾਓ, ਤਨ ਹੈ ਸਭ ਹੀ ਇਨਹੀ ਕੋ, ਦਸਮ ਗ੍ਰੰਥ ਪਿਆਲਾ ਖੋ ਸ੍ਰੀ ਵਾ। ਮੈਂ ਤੇ ਤੁਸੀਂ ਤੇ ਸਿਰਫ ਧਨ ਹੀ ਮੰਗਦੇ ਹੋ, ਇਹਨਾਂ ਨੇ ਬਿਨਾਂ ਇਹਨਾਂ ਦੇ ਬਿਨਾਂ ਮੰਗੇ ਤੋਂ ਮੈਂ ਸਰੀਰ ਵੀ ਦੇ ਦਿੱਤਾ ਹੈ, ਧਨ ਵੀ ਦੇ ਦਿੱਤਾ ਹੈ, ਆਪਣਾ ਪਰਿਵਾਰ ਵੀ ਦੇ ਦਿੱਤਾ ਹੈ, ਔਰ ਆਪਣਾ ਸੀਸ ਵੀ ਦੇ ਦਿੱਤਾ ਹੈ। ਮੈਂ ਸਾਰਾ ਕੁਝ ਇਹਨਾਂ ਨੂੰ ਦੇ ਦਿੱਤਾ ਹੈ, ਕਿਉਂਕਿ ਮੇਰੇ ਵਾਹਿਗੁਰੂ ਦਾ ਕੋਈ ਵਰਨ ਨਹੀਂ ਹੈ, ਉਹ ਇਹਨਾਂ ਵਰਨਾਂ ਤੇ ਸ਼ਰਮਾ ਤੋਂ ਬਹੁਤ ਉੱਪਰ ਹੈ। ਖੱਤਰੀ, ਬ੍ਰਾਹਮਣ, ਸ਼ੂਦਰ, ਬੈਸ, ਇਸ ਵਰਨ ਵਿਚ ਉਹ ਅਕਾਲ ਪੁਰਖ ਵਾਹਿਗੁਰੂ ਨਹੀਂ, ਜਾਤ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਾਤੀ ਨਹੀਂ, ਤੇ ਸਿੱਖ ਧਰਮ ਦੀ ਵੀ ਕੋਈ ਜਾਤੀ ਨਹੀਂ, ਕਿਉਂਕਿ ਸਿੱਖ ਧਰਮ ਉਸ ਅਕਾਲ ਪੁਰਖ ਵਾਹਿਗੁਰੂ ਦਾ ਧਰਮ ਹੈ, ਉਹਦੇ ਉੱਪਰ ਇਸ ਧਰਮ ਦੀ ਬੁਨਿਆਦ ਰੱਖੀ ਗਈ ਏ। ਪਰ ਬੜੀ ਸ਼ਰਮ ਆਉਂਦੀ ਏ ਜਦੋਂ ਸਿੱਖਾਂ ਵਿੱਚ ਦੇਖੀਦਾ ਜੀ ਇਹ ਮਲਵਈ ਸਿੱਖ ਹੈ, ਇਹ ਜੀ ਮਾਝੇ ਵਾਲਿਆਂ ਦਾ ਗੁਰਦੁਆਰਾ ਹੈ, ਇਹ ਦੁਆਬੇ ਵਾਲਿਆਂ ਦਾ ਗੁਰਦੁਆਰਾ ਹੈ। ਅਸੀਂ ਸਾਰੇ ਹੀ ਦੁਆਬੀ ਹਾਂ ਕਿਉਂਕਿ ਆਨੰਦਪੁਰ ਦੁਆਬੇ ਵਿਚ ਹੈ। ਪਿਆਲਾ ਖੋ ਸ੍ਰੀ ਵਾਹਿ, ਕਿੱਥੇ ਕੋਈ ਜਾਵੇਗਾ, ਕਿਹਨੂੰ ਕਹਾਂਗੇ, ਕਿਸ ਨੂੰ ਬਿਆਨ ਕਰਾਂਗੇ, ਕਿਸ ਨੂੰ ਸਮਝਾਵਾਂਗੇ, ਕਿਉਂਕਿ ਹਰ ਅਮਰਧਾਰੀ ਸਿੱਖ ਅੰਦਾ ਜਨਮ ਕੇਸਗੜ੍ਹ ਸਾਹਿਬ ਤੇ ਹੋਇਆ ਹੈ। ਤੋ ਬੇਨਤੀ ਕਰ ਰਹੇ ਸਾਂ, ਇਲਾਕਾ ਪ੍ਰਸਤੀ, ਫਿਰ ਜਾਤੀ ਤੇ ਪਾਤੀ, ਸਾਡੀਆਂ ਵੱਡੀਆਂ ਵੱਡੀਆਂ ਜਿਨ੍ਹਾਂ ਨੂੰ ਕਾਫੀ ਸਮਾਂ ਲੋਕ ਕਹਿੰਦੇ ਸਨ ਜੀ ਇਹ ਪੰਥ ਦੇ ਰਤਨ ਨੇ, ਬਜਾਏ ਪੱਥਰ ਵੀ ਨਹੀਂ ਨਿਕਲੇ। ਧਿਆਨ ਰੱਖੋ ਸ੍ਰੀ ਵਾਹ, ਤੋ ਕਹਿ ਰਹੇ ਸਾਂ ਜਾਤੀ ਪਾਤੀ ਸਿੱਖ ਧਰਮ ਵਿਚ ਨਹੀਂ। ਇੱਥੇ ਤੇ ਸਿੱਖ ਸਿੱਖ ਕੋ ਪੁੱਤਰੀ ਦਈ, ਸੁਧਾ ਸੁਧਾ ਮਿਲ ਜਾਏ, ਦਈ ਪਾਦਣੀ ਕੇ ਸੁਤਾ, ਇਹ ਮੁੱਖ ਹਮੀ ਚੁਆਏ, ਰਹਿਤਨਾਮਾ ਭਾਈ ਦਇਆ ਸਿੰਘ ਜੀ। ਬਿਨਾਂ ਜਾਤੀ ਤੋਂ, ਬਿਨਾਂ ਪਾਤੀ ਤੋਂ, ਬਿਨਾਂ ਕਿਸੇ ਇਲਾਕਾਈ ਪ੍ਰਸਤੀ ਤੋਂ, ਗੁਰੂ ਦਾ ਸਿੱਖ ਆਪਣੇ ਬੱਚੇ ਬੱਚੀਆਂ ਦੇ ਰਿਸ਼ਤੇ ਜਦੋਂ ਆਪਸ ਵਿਚ ਕਰਦਾ ਹੈ, ਤੇ ਹਜ਼ੂਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਭਾਈ ਦਇਆ ਸਿੰਘ ਜੀ ਨੂੰ ਕਹਿੰਦੇ ਨੇ ਦਇਆ ਸਿੰਘ, ਇੰਜ ਫਿਰ ਉਹ ਰਿਸ਼ਤੇ ਨਾਤੇ ਸਿੱਖੀ ਦਾ ਆਪਸ ਵਿਚ ਮਿਲਾਪ ਹੁੰਦਾ ਹੈ ਜਿਵੇਂ ਅੰਮ੍ਰਿਤ ਦੀਪ।